ਸਾਰੇ ਭੈਣ ਭਰਾਵਾਂ ਨੂੰ ਗਿਆ ਮਸੀਹ ਦੀ ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਦੇਖਣ ਜਾ ਰਹੇ ਹਾਂ ਉਹ ਹੈ ਲੂਕਾ, ਉਹਦਾ 2 ਬਾਪ, ਉਹਦੀ 22 ਤੋਂ ਲੈ ਕੇ 38 ਅੱਜ ਤੱਕ। ਅਤੇ ਸਾਡਾ ਅੱਜ ਦਾ ਵਿਸ਼ਾ ਹੈ ਦਿਲਾਸੇ ਦੀ ਉਡੀਕ। ਖੈਰ, ਕ੍ਰਿਸਮਿਸ ਖਤਮ ਹੋ ਗਿਆ ਹੈ, ਟਰਕੀ ਖਾ ਲਈ ਹੈ, ਤੋਹਫੇ ਜਿਹੜੇ ਆ ਖੋਲ੍ਹ ਲਏ ਆ, ਰਾਜੇ ਦਾ ਭਾਸ਼ਣ ਵੀ ਦੇਖ ਲਿਆ ਜਾਂ ਕਈਆਂ ਨੇ ਉਹਨੂੰ ਅਣਡਿੱਠਾ ਕਰ ਦਿੱਤਾ ਆ। ਅਤੇ ਹੁਣ ਅਸੀਂ ਜਿਹੜਾ ਵਿਚਕਾਰਲੇ ਸਮੇਂ ਦੇ ਵਿੱਚ ਆ, ਜਦੋਂ ਅਸੀਂ ਕ੍ਰਿਸਮਿਸ ਖਤਮ ਹੋ ਗਿਆ ਅਤੇ ਨਵੇਂ ਸਾਲ ਦੀ ਜਿਹੜੀ ਉਡੀਕ ਕਰ ਰਹੇ ਹਾਂ, ਇਸ ਤਰ੍ਹਾਂ ਜਿਵੇਂ ਅਸੀਂ ਕਿਸੇ ਚੀਜ਼ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹੋਵਾਂ, ਇਸ ਦੌਰਾਨ ਅਸੀਂ ਸਿਰਫ ਉਡੀਕ ਹੀ ਕਰਦੇ ਹਾਂ। ਹਾਲਾਂਕਿ ਹਰ ਕਿਸੇ ਨੇ ਆਪਣੇ ਤੋਹਫੇ ਨਹੀਂ ਖੋਲ੍ਹੇ, ਕੁਝ ਲੋਕ ਕ੍ਰਿਸਮਿਸ ਦੇ 12 ਦਿਨਾਂ ਦੀ ਗਿਣਤੀ ਕਰ ਰਹੇ ਹਨ ਕਿ ਤੁਸੀਂ ਸਾਡੇ ਹਵਾਲੇ ਵਿੱਚ ਕ੍ਰਿਸਮਿਸ ਦੇ 12 ਦਿਨਾਂ ਦੇ ਤੋਹਫਿਆਂ ਵਿੱਚੋਂ ਇੱਕ ਦਾ ਹਵਾਲਾ ਦੇਖਿਆ ਹੈ। ਇਹ ਠੀਕ ਹੈ, ਮਰੀਅਮ ਅਤੇ ਯੂਸਫ ਦੁਆਰਾ 2 ਕੱਛੂਕੰਮੇ ਪੇਸ਼ ਕੀਤੇ ਗਏ ਸਨ ਜਦੋਂ ਉਹ ਯਿਸੂ ਨੂੰ ਮੰਦਰ ਲੈ ਕੇ ਗਏ ਸਨ। ਕ੍ਰਿਸਮਿਸ ਦੇ 12 ਦਿਨਾਂ ਤੋਂ ਬਾਅਦ ਦੇ ਦਿਨ ਨੂੰ ਐਪੀਫਨੀ ਕਿਹਾ ਜਾਂਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਕੁਝ ਲੋਕ ਯਿਸੂ ਨੂੰ ਮਿਲਣ ਆਏ ਬੁੱਧੀਮਾਨ ਆਦਮੀਆਂ ਨੂੰ ਯਾਦ ਕਰਦੇ ਹਨ ਅਤੇ ਸੋਚਦੇ ਹਨ ਕਿ ਯਿਸੂ ਸਾਡੇ ਲਈ ਆਪਣੇ ਆਪ ਨੂੰ ਕਿਵੇਂ ਪ੍ਰਗਟ ਕਰਦਾ ਹੈ। ਆਇਰਲੈਂਡ ਵਿੱਚ ਇਹ ਇੱਕ ਅਜਿਹਾ ਦਿਨ ਹੁੰਦਾ ਹੈ ਜਦੋਂ ਔਰਤਾਂ ਆਰਾਮ ਕਰਦੀਆਂ ਹਨ ਅਤੇ ਮਰਦ ਘਰ ਦਾ ਕਰ ਸਾਰਾ ਕੰਮ ਕਰਦੇ ਹਨ, ਪਰ ਇਹ ਅਸਲ ਵਿੱਚ ਢੁਕਵਾਂ ਨਹੀਂ ਹੈ। ਅਸੀਂ 3 ਲੋਕਾਂ ਬਾਰੇ ਸੋਚਣ ਜਾ ਰਹੇ ਹਾਂ ਜੋ ਯਿਸੂ ਦੀ ਉਡੀਕ ਕਰਦੇ ਸਨ ਅਤੇ ਉਹ ਉਸ ਨੂੰ ਕਿਵੇਂ ਮਿਲੇ। ਪਹਿਲਾ ਇਨਸਾਨ ਹੈ ਸਿਮਿਓਨ ਜਾਂ ਸਾਈਮਨ ਜਾਂ ਸ਼ਿਮੋਨ। ਯਿਸੂ ਦੇ ਜਨਮ ਤੋਂ ਲਗਭਗ 40 ਦਿਨ ਬਾਅਦ ਮਰੀਅਮ ਅਤੇ ਯੂਸਫ ਉਸ ਨੂੰ ਯਰੂਸ਼ਲਮ ਦੇ ਮੰਦਰ ਵਿੱਚ ਲੈ ਗਏ। ਇਹ ਬਹੁਤ ਦੂਰ ਨਹੀਂ ਸੀ, ਲਗਭਗ 6 ਮੀਲ। ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਬੱਚੇ ਨੂੰ ਪ੍ਰਭੂ ਅੱਗੇ ਪੇਸ਼ ਕੀਤਾ ਅਤੇ 2 ਕਬੂਤਰਾਂ ਦੀ ਭੇਟ ਚੜ੍ਹਾਈ। ਸਿਮਾਉਨ ਨਾਮ ਦਾ ਇੱਕ ਆਦਮੀ ਉਡੀਕ ਕਰ ਰਿਹਾ ਸੀ, ਆ ਉਸ ਦੇ ਬਾਰੇ ਪੜ੍ਹੀਏ। ਹੁਣ ਯਰੂਸ਼ਲਮ ਵਿੱਚ ਇੱਕ ਆਦਮੀ ਸੀ ਜਿਸ ਦਾ ਨਾਮ ਸ਼ਿਮਾਉਨ ਸੀ ਅਤੇ ਇਹ ਆਦਮੀ ਧਰਮੀ ਅਤੇ ਸ਼ਰਧਾਲੂ ਸੀ। ਇਜ਼ਰਾਈਲ ਦੇ ਦਿਲਾਸੇ ਦੀ ਉਡੀਕ ਕਰ ਰਿਹਾ ਸੀ ਅਤੇ ਪਵਿੱਤਰ ਆਤਮਾ ਉਸ ਉੱਤੇ ਸੀ ਅਤੇ ਪਵਿੱਤਰ ਆਤਮਾ ਦੁਆਰਾ ਉਸ ਨੂੰ ਪ੍ਰਗਟ ਕੀਤਾ ਗਿਆ ਸੀ ਕਿ ਉਹ ਪ੍ਰਭੂ ਦੇ ਮਸੀਹ ਨੂੰ ਵੇਖਣ ਤੋਂ ਪਹਿਲਾਂ ਮੌਤ ਨਹੀਂ ਦੇਖੇਗਾ ਅਤੇ ਉਹ ਆਤਮਾ ਵਿੱਚ ਮੰਦਰ ਵਿੱਚ ਆਇਆ। ਅਸੀਂ ਇਸ ਨੂੰ ਪੜ੍ਹ ਸਕਦੇ ਹਾਂ ਲੂਕਾ ਦਾ 2:25-27 ਆਇਤ ਵਿੱਚ। ਹੁਣ ਸਾਨੂੰ ਨਹੀਂ ਪਤਾ ਕਿ ਸ਼ਿਮਿਓਨ ਕਿੰਨੀ ਉਮਰ ਦਾ ਸੀ, ਪਰ ਹੋ ਸਕਦਾ ਕਿ ਉਹ ਕਾਫ਼ੀ ਬੁੱਢਾ ਸੀ ਕਿਉਂਕਿ ਉਸ ਨੂੰ ਪਰਮੇਸ਼ੁਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਮਰਨ ਤੋਂ ਪਹਿਲਾਂ ਵਾਅਦਾ ਕੀਤਾ ਹੋਇਆ ਮਸੀਹਾ ਜਾਂ ਮਸੀਹ ਨੂੰ ਵੇਖੇਗਾ। ਇੱਥੇ ਇੱਕ ਆਦਮੀ ਸੀ ਜੋ ਪਰਮੇਸ਼ੁਰ ਦੀ ਆਵਾਜ਼ ਨੂੰ ਜਾਣਦਾ ਸੀ ਅਤੇ ਪਰਮੇਸ਼ੁਰ ਦੀ ਕਹੀ ਗੱਲ ਦੀ ਪਾਲਣਾ ਕਰਦਾ ਸੀ। ਲੋਕ ਉਸ ਨੂੰ ਧਰਮੀ ਅਤੇ ਸ਼ਰਧਾਲੂ ਵਜੋਂ ਜਾਣਦੇ ਸਨ, ਇੱਕ ਅਜਿਹਾ ਵਿਅਕਤੀ ਜੋ ਪਰਮੇਸ਼ੁਰ ਦੀ ਆਗਿਆ ਮੰਨਦਾ ਸੀ। ਅਤੇ ਫਿਰ ਵੀ ਉਹ ਜਾਣਦਾ ਸੀ ਕਿ ਉਸ ਨੂੰ ਇੱਕ ਮੁਕਤੀਦਾਤਾ ਦੀ ਲੋੜ ਸੀ ਅਤੇ ਉਸਦੇ ਵਾਅਦੇ ਦੇ ਕਾਰਨ ਉਹ ਜਾਣਦਾ ਸੀ ਕਿ ਉਹ ਉਸ ਮੁਕਤੀਦਾਤਾ ਨੂੰ ਵੇਖੇਗਾ। ਉਸ ਨੇ ਮੰਦਰ ਵਿੱਚ ਇੰਤਜ਼ਾਰ ਨਹੀਂ ਕੀਤਾ ਪਰ ਆਪਣੇ ਰੋਜ਼ਾਨਾ ਦੇ ਕੰਮ ਵਿੱਚ ਲੱਗਾ ਰਿਹਾ ਜਦੋਂ ਤੱਕ ਕਿ ਇੱਕ ਦਿਨ ਆਤਮਾ ਨੇ ਉਸ ਨਾਲ ਦੁਬਾਰਾ ਗੱਲ ਨਹੀਂ ਕੀਤੀ ਅਤੇ ਉਸ ਨੂੰ ਉਸੇ ਮੰਦਰ ਵਿੱਚ ਲੈ ਗਿਆ ਜਦੋਂ ਮਰੀਅਮ ਅਤੇ ਯੂਸਫ ਉਸ ਬੱਚੇ ਨੂੰ ਲੈ ਕੇ ਜਿਸ ਦੀ ਉਡੀਕ ਕਰ ਰਿਹਾ ਸੀ ਆਇਆ। ਜਦੋਂ ਮੁਕਤੀਦਾਤਾ ਨੂੰ ਮਿਲਿਆ ਤਾਂ ਉਸਨੇ ਕੀ ਕੀਤਾ? ਅਤੇ ਜਦੋਂ ਮਾਪੇ ਬੱਚੇ ਨੂੰ ਯਿਸੂ ਨੂੰ ਵਿਵਸਥਾ ਦੇ ਰਿਵਾਜ ਅਨੁਸਾਰ ਕਰਨ ਲਈ ਅੰਦਰ ਲਿਆਏ ਤਾਂ ਉਸਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਪਰਮੇਸ਼ੁਰ ਨੂੰ ਆਸੀਸ ਦਿੱਤੀ ਅਤੇ ਕਿਹਾ, ਪ੍ਰਭੂ ਹੁਣ ਤੂੰ ਆਪਣੇ ਸੇਵਕ ਨੂੰ ਸ਼ਾਂਤੀ ਨਾਲ ਵਿਦਾ ਕਰ ਰਿਹਾ ਹੈ ਆਪਣੇ ਵਚਨ ਅਨੁਸਾਰ, ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਨੂੰ ਵੇਖਿਆ ਹੈ ਜੋ ਤੂੰ ਸਾਰੀਆਂ ਕੌਮਾਂ ਦੇ ਸਾਹਮਣੇ ਤਿਆਰ ਕੀਤੀ ਹੈ, ਗੈਰ ਯਹੂਦੀਆਂ ਲਈ ਪ੍ਰਕਾਸ਼ ਲਈ ਇੱਕ ਰੋਸ਼ਨੀ ਅਤੇ ਆਪਣੀ ਪ੍ਰਜਾ ਇਸਰਾਇਲ ਲਈ ਮਹਿਮਾ ਲਈ। ਲੋਕਾਂ ਦਾ 2:27-32। ਹੁਣ ਇਹ ਆਦਮੀ ਆਪਣੀ ਬਾਈਬਲ ਜਾਣਦਾ ਸੀ, ਜ਼ਿਆਦਾਤਰ ਇਸਰਾਇਲ ਲਈ ਆਉਣ ਵਾਲੇ ਮਸੀਹਾ ਨੂੰ ਇਸਰਾਇਲ ਲਈ ਇੱਕ ਮੁਕਤੀਦਾਤਾ ਵਜੋਂ ਸੋਚਦੇ ਸਨ। ਉਹਨਾਂ 'ਚ ਬਹੁਤਿਆਂ ਨੇ ਸੋਚਿਆ ਕਿ ਉਹ ਰੋਮੀਆਂ ਨੂੰ ਹਰਾ ਦੇਵੇਗਾ, ਪਰ ਇਹ ਆਦਮੀ ਜਾਣਦਾ ਸੀ ਕਿ ਨਬੀ ਯਸ਼ਾਇਆ ਨੇ ਕੀ ਕਿਹਾ ਸੀ ਕਿ ਮਸੀਹਾ ਸਾਰੀ ਦੁਨੀਆ ਲਈ ਮੁਕਤੀਦਾਤਾ ਹੋਵੇਗਾ, ਸਿਰਫ ਯਹੂਦੀਆਂ ਲਈ ਹੀ ਨਹੀਂ। ਅਤੇ ਇਸ ਲਈ ਉਹ ਖੁਸ਼ ਹੋਇਆ, ਪਰ ਉਸ ਕੋਲ ਮਰੀਅਮ ਲਈ ਇੱਕ ਚੇਤਾਵਨੀ ਸੀ। ਇਹ ਉਸ ਬੱਚੇ ਲਈ ਨਾ ਹੀ ਉਸ ਦੀ ਮਾਂ ਲਈ ਇੱਕ ਆਸਾਨ ਜੀਵਨ ਹੋਣ ਵਾਲਾ ਸੀ। ਅਤੇ ਉਸਦੇ ਪਿਤਾ ਅਤੇ ਉਸਦੀ ਮਾਂ ਉਸ ਬਾਰੇ ਕੀ ਕਿਹਾ ਗਿਆ ਸੀ ਇਸ ਤੋਂ ਹੈਰਾਨ ਸਨ। ਅਤੇ ਸ਼ਿਮੋਨ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਉਸਦੀ ਮਾਤਾ ਮਰੀਅਮ ਨੂੰ ਕਿਹਾ, ਵੇਖ ਇਹ ਬੱਚਾ ਇਸਰਾਇਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਲਈ ਨਿਯੁਕਤ ਕੀਤਾ ਗਿਆ ਹੈ ਅਤੇ ਇੱਕ ਨਿਸ਼ਾਨੀ ਲਈ ਜਿਸ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਇੱਕ ਤਲਵਾਰ ਤੁਹਾਡੀ ਆਪਣੀ ਜਾਨ ਨੂੰ ਵਿਭਿੰਨ ਦੇਵੇਗੀ ਤਾਂ ਜੋ ਬਹੁਤ ਸਾਰੇ ਦਿਲਾਂ ਦੇ ਵਿਚਾਰ ਪ੍ਰਗਟ ਹੋਣ। ਤੁਸੀਂ ਦੇਖੋਗੇ ਕਿ ਸਾਰੇ ਇੱਕ ਬੱਚੇ ਨੂੰ ਪਿਆਰ ਕਰ ਸਕਦੇ ਹਨ, ਪਰ ਜਦੋਂ ਬੱਚਾ ਵੱਡਾ ਹੁੰਦਾ ਅਤੇ ਸਿੱਖਦਾ, ਬੋਲਦਾ ਅਤੇ ਕੰਮ ਕਰਦਾ ਹੈ ਤਾਂ ਕੁਝ ਸਹਿਮਤ ਹੋਣਗੇ, ਕੁਝ ਅਸਹਿਮਤ ਹੋਣਗੇ। ਖਾਸ ਕਰਕੇ ਯਿਸੂ ਲਈ ਲੋਕਾਂ ਨੇ ਉਸ ਨੂੰ ਕਿਵੇਂ ਪ੍ਰਤੀਕਿਰਿਆ ਦਿੱਤੀ ਹੈ, ਇਹ ਪ੍ਰਗਟ ਕਰੇਗਾ ਕਿ ਉਹਨਾਂ ਦੇ ਦਿਲਾਂ ਵਿੱਚ ਕੀ ਸੀ। ਅਤੇ ਬਹੁਤ ਸਾਰੇ ਲੋਕ ਇਸ ਨੂੰ ਪਸੰਦ ਨਹੀਂ ਕਰਨਗੇ, ਅਤੇ ਇਹ ਮਰੀਅਮ ਲਈ ਔਖਾ ਹੋਣ ਵਾਲਾ ਸੀ। ਉਹ ਉਸ ਨੂੰ ਸਲੀਬ 'ਤੇ ਮਰਦਾ ਦੇਖਣ ਵਾਲੀ ਸੀ। ਮੈਨੂੰ ਹੈਰਾਨੀ ਹੈ ਕਿ ਕੀ ਤੁਸੀਂ ਯਿਸੂ ਨੂੰ ਮਿਲੇ ਹੋ? ਖੁਰਲੀ ਵਿੱਚ ਬੱਚੇ ਨੂੰ ਨਹੀਂ, ਪਰ ਪਰਮੇਸ਼ਵਰ ਦੇ ਪੁੱਤਰ ਨੂੰ ਜੋ ਦਿਲਾਂ ਵਿੱਚ ਵੇਖਦਾ ਹੈ ਅਤੇ ਵੱਸਦਾ ਹੈ ਅਤੇ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਇੱਕ ਪਾਪੀ ਹੋ। ਇਹ ਲੈਣਾ ਔਖਾ ਹੋ ਸਕਦਾ ਹੈ, ਤੁਸੀਂ ਇਸ ਨੂੰ ਇਨਕਾਰ ਕਰਨਾ ਚਾਹ ਸਕਦੇ ਹੋ, ਪਰ ਸੱਚ ਇਹ ਹੈ ਅਤੇ ਖੁਸ਼ਖਬਰੀ ਇਹ ਹੈ ਕਿ ਉਸਨੇ ਉਸ ਪਾਪ ਬਾਰੇ ਕੁਝ ਕੀਤਾ ਸੀ। ਉਹ ਸਲੀਬ 'ਤੇ ਗਿਆ ਤਾਂ ਜੋ ਇਸ ਨੂੰ ਮਾਫ਼ ਕੀਤਾ ਜਾ ਸਕੇ, ਤਾਂ ਜੋ ਉਹ ਸਾਡਾ ਮੁਕਤੀਦਾਤਾ ਬਣ ਸਕੇ। ਦੂਜਾ ਜਿਹੜਾ ਇਨਸਾਨ ਹੈ ਉਹਦਾ ਨਾਂ ਹੈ ਆਨਾ ਜਾਂ ਐਨਾ। ਜਦੋਂ ਮਰੀਅਮ ਅਤੇ ਯੂਸਫ ਯਿਸੂ ਨੂੰ ਲੈ ਕੇ ਆਏ ਸਨ ਤਾਂ ਮੰਦਰ ਵਿੱਚ ਇੱਕ ਹੋਰ ਵਿਅਕਤੀ ਸੀ, ਉਸਦਾ ਨਾਮ ਸੀ ਅੰਨਾ, ਅਤੇ ਉਹ ਵੀ ਉਡੀਕ ਕਰ ਰਹੀ ਸੀ। ਅਸੀਂ ਜਾਣਦੇ ਹਾਂ ਕਿ ਉਹ ਇੱਕ ਬੁੱਢੀ ਸੀ ਅਤੇ ਇੱਕ ਨਬੀਆ ਅੰਨਾ ਅਸ਼ੇਰ ਦੇ ਗੋਤ ਵਿੱਚੋਂ ਫਨੂਐਲ ਦੀ ਧੀ ਸੀ। ਉਹ ਸਾਲਾਂ ਵਿੱਚ ਬੁੱਢੀ ਹੋ ਗਈ ਸੀ। ਜਦੋਂ ਉਹ ਕੁਆਰੀ ਸੀ ਤਾਂ 7 ਸਾਲ ਆਪਣੇ ਪਤੀ ਨਾਲ ਰਹੀ ਸੀ ਅਤੇ ਫਿਰ 84 ਸਾਲਾਂ ਦੀ ਹੋਣ ਤੱਕ ਵਿਧਵਾ ਰਹਿ ਕੇ ਉਹ ਮੰਦਰ ਤੋਂ ਨਹੀਂ ਜਾਂਦੀ ਸੀ। ਵਰਤ ਅਤੇ ਪ੍ਰਾਰਥਨਾ ਨਾਲ ਦਿਨ ਰਾਤ ਪੂਜਾ ਕਰਦੀ ਸੀ। ਉਹ ਮੰਦਰ ਵਿੱਚ ਉਡੀਕ ਕਰਦੀ ਸੀ, ਪਰ ਉਹ ਵਿਹਲੀ ਨਹੀਂ ਸੀ। ਕਈ ਸਾਲਾਂ ਤੋਂ ਆਨਾ ਮੰਦਰ ਵਿੱਚ ਰਹੀ ਸੀ ਅਤੇ ਪਰਮੇਸ਼ੁਰ ਦੀ ਪੂਜਾ ਕਰਦੀ ਸੀ, ਵਰਤ ਰੱਖਦੀ ਸੀ ਅਤੇ ਪ੍ਰਾਰਥਨਾ ਕਰਦੀ ਸੀ। ਧਿਆਨ ਦਿਓ ਕਿ ਲੂਕਾ ਉਸ ਨੂੰ ਇੱਕ ਨਬੀਆ ਕਹਿੰਦਾ ਹੈ, ਪਰ ਅਜਿਹਾ ਨਹੀਂ ਲੱਗਦਾ ਕਿ ਉਹ ਆਪਣਾ ਸਾਰਾ ਸਮਾਂ ਲੋਕਾਂ ਵਿੱਚ ਇਹ ਦੱਸਣ ਵਿੱਚ ਬਿਤਾਉਂਦੀ ਸੀ ਕਿ ਕੀ ਕਰਨਾ ਹੈ, ਸਗੋਂ ਉਹ ਪਰਮੇਸ਼ੁਰ ਨੂੰ ਆਪਣੇ ਨਾਲ ਗੱਲ ਕਰਨ ਦੇਣ ਵਿੱਚ ਬਿਤਾਉਂਦੀ ਹੈ। ਅਤੇ ਕਿਉਂਕਿ ਉਸਨੇ ਉਹ ਸਾਰਾ ਸਮਾਂ ਪਰਮੇਸ਼ੁਰ ਨਾਲ ਬਿਤਾਇਆ ਸੀ, ਇਸ ਲਈ ਜਦੋਂ ਉਸ ਨੂੰ ਮੰਦਰ ਵਿੱਚ ਲਿਆਂਦਾ ਗਿਆ ਤਾਂ ਉਸਨੇ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਮੁਕਤੀਦਾਤਾ ਨੂੰ ਪਛਾਣ ਲਿਆ। ਜਦੋਂ ਉਹ ਯਿਸੂ ਨੂੰ ਮਿਲੀ ਤਾਂ ਉਸਨੇ ਕੀ ਪ੍ਰਤੀਕਿਰਿਆ ਦਿੱਤੀ? ਅਤੇ ਉਸ ਵੇਲੇ ਉਹ ਉੱਪਰ ਆਈ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਨ ਲੱਗੀ ਅਤੇ ਉਹਨਾਂ ਸਾਰਿਆਂ ਨੂੰ ਉਸ ਬਾਰੇ ਦੱਸਣ ਲੱਗੀ ਜੋ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਕਰ ਰਹੇ ਸਨ। ਉਹ ਗਈ ਅਤੇ ਸਾਰਿਆਂ ਨੂੰ ਦੱਸਿਆ। ਉਹ ਕਰ ਸਕਦੀ ਸੀ ਕਲਪਨਾ ਕਰੋ ਕਿ ਆਪਣੀ ਸਾਰੀ ਜ਼ਿੰਦਗੀ ਕਿਸੇ ਚੀਜ਼ ਦੀ ਉਡੀਕ ਕਰ ਰਹੇ ਹੋ ਅਤੇ ਫਿਰ ਇਹ ਵਾਪਰਦਾ ਹੈ। ਤੁਹਾਡੇ ਵਿੱਚੋਂ ਕੁਝ ਲੋਕਾਂ ਲਈ ਕ੍ਰਿਸਮਸ ਦੀ ਸਵੇਰ ਦਾ ਇੰਤਜ਼ਾਰ ਕਰਨਾ ਔਖਾ ਸੀ ਅਤੇ ਇਹ ਸਿਰਫ ਕੁਝ ਦਿਨ ਸੀ, ਅਤੇ ਹੋ ਸਕਦਾ ਹੈ ਕਿ ਜੇਕਰ ਤੁਹਾਡਾ ਕੋਈ ਭੈਣ ਜਾਂ ਭਰਾ ਅਤੇ ਉਹ ਅਜੇ ਵੀ ਸੁੱਤੇ ਪਏ ਸਨ ਤਾਂ ਤੁਸੀਂ ਉਹਨਾਂ ਨੂੰ ਜਗਾਉਣਾ ਚਾਹੁੰਦੇ ਸੀ ਤਾਂ ਜੋ ਉਹ ਜਾਗ ਸਕਣ ਕਿ ਕ੍ਰਿਸਮਸ ਆ ਗਿਆ ਹੈ। ਅੰਨਾ ਨੂੰ ਵੀ ਇਸ ਤਰ੍ਹਾਂ ਮਹਿਸੂਸ ਹੋਇਆ। ਉਹ ਚਾਹੁੰਦੀ ਸੀ ਕਿ ਹਰ ਕੋਈ ਜਾਣੇ ਕਿ ਉਹ ਮਹਾਨ ਦਿਨ ਆ ਗਿਆ ਹੈ ਜਿਸ ਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ। ਜਦੋਂ ਤੁਸੀਂ ਯਿਸ ਨੂੰ ਮਿਲਦੇ ਹੋ ਅਤੇ ਤੁਹਾਡਾ ਮੁਕਤੀਦਾਤਾ ਬਣ ਜਾਂਦਾ ਹੈ ਤਾਂ ਕੀ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਸਾਰੇ ਅਜ਼ੀਜ਼ ਵੀ ਉਸ ਬਾਰੇ ਜਾਣਨ? ਹੁਣ ਦੇਖੀਏ ਕਿ ਇਸਰਾਇਲ ਤੀਜਾ ਵਿਅਕਤੀ ਅਸਲ ਵਿੱਚ ਇੱਕ ਵਿਅਕਤੀ ਨਹੀਂ ਹੈ, ਸਗੋਂ ਇੱਕ ਲੋਕ ਹੈ। ਤੁਸੀਂ ਦੇਖੋ ਕਿ ਇਜ਼ਰਾਈਲੀ 400 ਸਾਲਾਂ ਤੋਂ ਵੱਧ ਸਮੇਂ ਤੋਂ ਪਰਮੇਸ਼ੁਰ ਦੇ ਵਾਅਦੇ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਸਨ। ਪਰਮੇਸ਼ੁਰ ਚਾਹੁੰਦਾ ਸੀ ਕਿ ਉਹ ਸਹੀ ਢੰਗ ਨਾਲ ਤਿਆਰ ਹੋਣ, ਇਸ ਲਈ ਉਸਨੇ ਯਿਸੂ ਲਈ ਰਾਹ ਤਿਆਰ ਕਰਨ ਲਈ ਪਹਿਲਾਂ ਕਿਸੇ ਨੂੰ ਭੇਜਿਆ। ਉਸਦਾ ਨਾਮ ਯੂਹੰਨਾ ਸੀ ਅਤੇ ਉਹ ਲੋਕਾਂ ਨੂੰ ਦੱਸਦਾ ਰਿਹਾ ਕਿ ਵਾਅਦਾ ਕੀਤਾ ਹੋਇਆ ਜਲਦੀ ਹੀ ਆ ਰਿਹਾ ਹੈ। ਉਹ ਚਾਹੁੰਦਾ ਸੀ ਕਿ ਉਹ ਉਡੀਕ ਕਰਦੇ ਹੋਏ ਕਿਵੇਂ ਕੰਮ ਕਰਨ। ਖੈਰ, ਪਹਿਲਾਂ ਉਸਨੇ ਉਹਨਾਂ ਨੂੰ ਤੋਬਾ ਕਰਨ ਅਤੇ ਆਪਣੇ ਪਾਪਾਂ ਤੋਂ ਮੁੜਨ ਲਈ ਕਿਹਾ। ਬਹੁਤ ਸਾਰੇ ਲੋਕ ਅਜਿਹਾ ਕਰਦੇ ਸਨ ਅਤੇ ਯੂਹੰਨਾ ਕੋਲ ਨਦੀ ਵਿੱਚ ਬਪਤਿਸਮਾ ਲੈਣ ਲਈ ਆਏ, ਪਰ ਹਰ ਕਿਸੇ ਨੂੰ ਇਹ ਦਿਖਾਉਣ ਲਈ ਕਿ ਉਹ ਬਦਲਣਾ ਚਾਹੁੰਦੇ ਹਨ। ਯੂਹੰਨਾ ਨੇ ਕਿਹਾ ਕਿ ਉਹਨਾਂ ਨੂੰ ਧਰਮੀ ਲੋਕਾਂ ਵਾਂਗ ਵਿਵਹਾਰ ਕਰਨਾ ਚਾਹੀਦਾ ਹੈ, ਦੂਜਿਆਂ ਨੂੰ ਉਹਨਾਂ ਵਿੱਚ ਆਈ ਤਬਦੀਲੀ ਦਿਖਾਉਣ ਲਈ। ਉਸਨੇ ਉਹਨਾਂ ਨੂੰ ਸਾਂਝਾ ਕਰਨ ਲਈ, ਇਮਾਨਦਾਰ ਹੋਣ, ਧੋਖਾ ਨਾ ਕਰਨ ਅਤੇ ਬੁੜਬੁੜਾਉਣ ਨਾ ਕਰਨ ਲਈ ਕਿਹਾ। ਅਤੇ ਫਿਰ ਉਹ ਆਇਆ ਅਤੇ ਜਿਸ ਲਈ ਯੂਹੰਨਾ ਉਹਨਾਂ ਨੂੰ ਤਿਆਰ ਕਰ ਰਿਹਾ ਸੀ, ਯਿਸੂ ਨੇ ਆਉਣ ਅਤੇ ਸਾਰੀ ਉਡੀਕ ਖਤਮ ਕਰ ਦਿੱਤੀ। ਯੂਹੰਨਾ ਨੇ ਯਿਸੂ ਨੂੰ ਮਿਲਣ 'ਤੇ ਕੀ ਕੀਤਾ? ਉਸਨੇ ਉਹੀ ਕੀਤਾ ਜੋ ਯੇਸੂ ਨੇ ਉਸ ਨੂੰ ਕਰਨ ਲਈ ਕਿਹਾ ਸੀ। ਉਸਨੇ ਉਸ ਨੂੰ ਬਪਤਿਸਮਾ ਦਿੱਤਾ ਜਾਂ ਯੇਸੂ ਨੂੰ ਬਪਤਿਸਮਾ ਦਿੱਤਾ ਅਤੇ ਜਦੋਂ ਯੇਸੂ ਦੁਬਾਰਾ ਖੜ੍ਹਾ ਹੋਇਆ ਤਾਂ ਉਹਨਾਂ ਦੇ ਦੁਆਲੇ ਦੇ ਹਰ ਵਿਅਕਤੀ ਨੇ ਇੱਕ ਹੈਰਾਨੀਜਨਕ ਗੱਲ ਦੇਖੀ। ਹੁਣ ਜਦੋਂ ਸਾਰੇ ਲੋਕਾਂ ਨੇ ਬਪਤਿਸਮਾ ਲਿਆ ਅਤੇ ਜਦੋਂ ਯੇਸੂ ਨੇ ਵੀ ਬਪਤਿਸਮਾ ਲਿਆ ਅਤੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਆਕਾਸ਼ ਖੁੱਲ੍ਹ ਗਿਆ ਅਤੇ ਪਵਿੱਤਰ ਆਤਮਾ ਉਸ ਉੱਤੇ ਸਰੀਰਕ ਰੂਪ ਵਿੱਚ ਜਾਂ ਘੁੱਗੀ ਵਾਂਗ ਉਤਰਿਆ ਅਤੇ ਸਵਰਗ ਤੋਂ ਇੱਕ ਆਵਾਜ਼ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈ, ਮੈਂ ਤੇਰੇ ਨਾਲ ਖੁਸ਼ ਹਾਂ। ਇੱਥੇ ਪਰਮੇਸ਼ੁਰ ਪਿਤਾ ਬੋਲ ਰਿਹਾ ਸੀ, ਪਰਮੇਸ਼ੁਰ ਆਤਮਾ ਗਵਾਹੀ ਦੇ ਰਿਹਾ ਸੀ ਅਤੇ ਪਰਮੇਸ਼ੁਰ ਪੁੱਤਰ ਸਾਰੇ ਲੋਕਾਂ ਨੂੰ ਪ੍ਰਗਟ ਹੋ ਰਿਹਾ ਸੀ। ਇਸ ਸਮੇਂ ਉਹਨਾਂ ਵਿੱਚੋਂ ਬਹੁਤ ਸਾਰੇ ਉਸਦੇ ਪਿੱਛੇ ਪਿੱਛੇ ਚੱਲ ਰਹੇ ਸਨ। ਹੁਣ ਜਿਹੜਾ ਇਹ ਗੱਲ, ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅਸੀਂ ਕਿੱਥੇ ਹਾਂ ਜਾਂ ਤੁਸੀਂ ਕਿੱਥੇ ਹੋ। ਕੀ ਤੁਸੀਂ ਯੇਸੂ ਦੇ ਤੁਹਾਡੇ ਉੱਤੇ ਪ੍ਰਗਟ ਹੋਣ ਦੀ ਉਡੀਕ ਕਰ ਰਹੇ ਹੋ? ਹੋ ਸਕਦਾ ਹੈ ਕਿ ਅੱਜ ਉਹ ਆਪਣਾ ਆਪ ਨੂੰ ਵਾਅਦਾ ਕੀਤੇ ਹੋਏ ਮਸੀਹਾ ਵਜੋਂ ਪ੍ਰਗਟ ਕਰ ਰਿਹਾ ਹੋਵੇ, ਇੱਕੋ ਇੱਕ ਜੋ ਤੁਹਾਡਾ ਮੁਕਤੀਦਾਤਾ ਹੋ ਸਕਦਾ ਹੈ। ਕੀ ਤੁਹਾਨੂੰ ਯੇਸੂ ਨੇ ਤੁਹਾਡੇ ਉੱਤੇ ਪ੍ਰਗਟ ਕੀਤਾ ਹੈ? ਕੀ ਤੁਹਾਨੂੰ ਅਹਿਸਾਸ ਹੋਇਆ ਹੈ ਕਿ ਤੁਸੀਂ ਇੱਕ ਪਾਪੀ ਸੀ ਅਤੇ ਉਹ ਤੁਹਾਡਾ ਮੁਕਤੀਦਾਤਾ ਸੀ, ਅਤੇ ਤੁਸੀਂ ਹੁਣ ਕੀ ਕਰ ਰਹੇ ਹੋ? ਉਸਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਹੋ? ਦਿਨ ਬ ਦਿਨ ਉਸ ਦੇ ਨਾਲ ਚੱਲਣਾ, ਇੱਕ ਅਜਿਹੀ ਜ਼ਿੰਦਗੀ ਜਿਉਣਾ ਜੋ ਉਸ ਨੂੰ ਦੂਜਿਆਂ ਉੱਤੇ ਪ੍ਰਗਟ ਕਰੇ? ਇਹ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਵਿਚਕਾਰ ਹਫ਼ਤਾ ਹੈ। ਕੁਝ ਲੋਕ ਨਵੇਂ ਸਾਲ ਦੇ ਸੰਕਲਪ ਲੈਂਦੇ ਹਨ, ਉਹ ਚੀਜ਼ਾਂ ਜੋ ਉਹ ਆਉਣ ਵਾਲੇ ਸਾਲ ਵਿੱਚ ਕਰਨ ਦੀ ਕੋਸ਼ਿਸ਼ ਕਰਨਗੇ। ਉਡੀਕ ਨਾ ਕਰੋ। ਜੇਕਰ ਪਰਮੇਸ਼ੁਰ ਅੱਜ ਤੁਹਾਨੂੰ ਕੋਈ ਯੇਸੂ ਦਿਖਾ ਰਿਹਾ ਹੈ ਤਾਂ ਅੱਜ ਹੀ ਉਸਦੇ ਕੋਲ ਆਓ, ਇਸ ਨੂੰ ਟਾਲ ਨਾ ਦਿਓ। ਅਤੇ ਜੇਕਰ ਯੇਸੂ ਤੁਹਾਡਾ ਮੁਕਤੀਦਾਤਾ ਹੈ ਤਾਂ ਇਸ ਨੂੰ ਆਪਣੇ ਸ਼ਬਦਾਂ, ਆਪਣੇ ਕੰਮਾਂ, ਆਪਣੀ ਦਿਆਲਤਾ, ਆਪਣੇ ਰਵੱਈਏ ਵਿੱਚ ਦਿਖਾਓ। ਦੂਜਿਆਂ ਨੂੰ ਦੱਸੋ ਕਿ ਯੇਸੂ ਹੀ ਅਸਲੀ ਮੁਕਤੀਦਾਤਾ ਹੈ। ਆਮੀਨ।